ਤੁਸੀਂ ਹੋ SBS ਪੰਜਾਬੀ ਦੇ ਨਾਲ
SBS Radio
ਹਾਜ਼ਰੀਨ ਵਿਸ਼ਵ ਭਰ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਉਸ ਉਪਲਕਸ਼ ਵਿੱਚ ਤੁਸੀਂ ਵੀ ਸ਼ਾਇਦ ਕਈ ਇਵੈਂਟਸ ਵਿੱਚ ਸ਼ਿਰਕਤ ਕੀਤੀ ਹੋਣੀ ਹੈ ਅੱਜ ਸਾਡੇ ਸਟੂਡੀਓ ਵਿੱਚ ਮਹਿਮਾਨ ਵਜੋਂ ਬਣ ਕੇ ਆਏ ਹਨ ਹਰਿੰਦਰ ਸਿੰਘ ਜੀ ਜੋ ਸਿੱਖ ਰਿਸਰਚ ਇੰਸਟੀਟਿਊਟ ਦੇ ਸਿਰਜਣਹਾਰ ਹਨ ਨਾਲ ਪੰਜਾਬ ਦੀ ਜਿਹੜੀ ਡਿਜੀਟਲ ਲਾਇਬ੍ਰੇਰੀ ਹੈ ਉਸ ਪਿੱਛੇ ਵੀ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਸੋ ਸਭ ਤੋਂ ਪਹਿਲਾਂ ਜੀ ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਦੇ ਪੰਜਾਬੀ ਪ੍ਰੋਗਰਾਮ ਵਿੱਚ
ਗੁਰੂ ਫਤਿਹ ਜੀ ਇਟਸ ਨਾਈਸ ਟੂ ਬੀ ਬੈਕ
US ਤੋਂ ਇੱਥੇ ਤੁਸੀਂ ਉਚੇਚਾ ਆਏ ਹੋ ਮੈਨੂੰ ਪਤਾ ਤੁਸੀਂ ਕੈਨਬਰਾ ਦੇ ਪਾਰਲੀਮੈਂਟ ਹਾਊਸ ਵਿਖੇ ਸਮਾਗਮਾਂ ਵਿੱਚ ਹਿੱਸਾ ਪਾਇਆ ਸੀ ਅਤੇ ਵਿਕਟੋਰੀਆ ਦੇ ਪਾਰਲੀਮੈਂਟ ਹਾਊਸ ਵਿੱਚ ਵੀ ਪਾ ਰਹੇ ਹੋ ਅਤੇ ਮੈਨੂੰ ਦੱਸੋ ਜਿਹੜੇ ਗੈਰ ਸਿੱਖ ਨੇ ਉਹ ਇਸ ਦਿਨ ਦੀ ਕਦਰ ਸਮਝਦੇ ਨੇ ਅਤੇ ਤੁਸੀਂ ਜਿਹੜਾ ਥਾਂ ਥਾਂ 'ਤੇ ਜਾ ਰਹੇ ਹੋ ਪਾਰਲੀਮੈਂਟ ਹਾਊਸਿਸ ਵਿੱਚ ਵੀ ਗਏ ਹੋ ਕਿਸ ਕਿਸਮ ਦਾ ਹੁੰਗਾਰਾ ਮਿਲਿਆ
ਪਹਿਲੀ ਗੱਲ ਤਾਂ ਇਹ ਕਿ ਸਿਰਫ ਗੈਰ ਸਿੱਖ ਹੀ ਨਹੀਂ ਆਈ ਥਿੰਕ ਸਿੱਖਾਂ ਨੂੰ ਵੀ ਅਜੇ ਗੁਰੂ ਨਾਨਕ ਕੌਣ ਹਨ ਅਤੇ ਕੌਣ ਹੈ ਇਸ ਵੇਲੇ ਵੀ ਇਹਦੀ ਸਮਝ ਜਿਹੜੇ ਸਾਡੇ ਪ੍ਰਾਇਮਰੀ ਸੋਰਸਿਸ ਹੈ ਨਾ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸੋਮਾ ਹੈਗਾ ਸਾਰੀ ਇਨਫੋਰਮੇਸ਼ਨ ਦਾ ਉਹਦੇ ਮੁਤਾਬਕ ਬਹੁਤ ਘੱਟ ਆ ਸੋ ਹੋ ਕੀ ਰਿਹਾ ਹੈ ਕਿ ਜ਼ਿਆਦਾਤਰ ਇਨਫੋਰਮੇਸ਼ਨ ਜਿਹੜੀਆਂ ਪੋਪੂਲਰ ਕਲਚਰ ਚੀਜ਼ਾਂ ਆ ਗਈਆਂ ਨਾ ਜਿਵੇਂ ਆਰਟ ਵਿੱਚ ਜਿਹੜੀ ਆ ਗਿਆ 100 ਸਾਲ ਪੁਰਾਣਾ ਪੋਰਟਰੇਟ ਲੋਕਾਂ ਨੂੰ ਉਹ ਪਤਾ ਕੁਛ ਚੀਜ਼ਾਂ ਜਿਹੜੀਆਂ ਐਲੀਮੈਂਟਰੀ ਜਨਮ ਸਾਖੀ ਦੀਆਂ ਨੇ ਉਹ ਪਤਾ ਨੇ ਬਟ ਗੁਰੂ ਨਾਨਕ ਦਾ ਇਸ ਧਰਤੀ 'ਤੇ ਆਉਣ ਦਾ ਮਕਸਦ ਕੀ ਸੀ ਅਤੇ ਉਹਨਾਂ ਨੇ 550 ਸਾਲ ਪਹਿਲਾਂ ਜਿਹੜਾ ਇੱਕ ਛੋਟਾ ਜਿਹਾ ਪਿੰਡ ਸੀ ਰਾਏ ਭੋਈ ਦੀ ਤਲਵੰਡੀ ਅਤੇ ਹੁਣ ਨਨਕਾਣਾ ਸਾਹਿਬ ਵਰਲਡ ਮੈਪ 'ਤੇ ਆ ਗਿਆ ਅਤੇ ਹੁਣ ਕਰਤਾਰਪੁਰ ਕੋਰੀਡੋਰ ਕਰਕੇ ਵਰਲਡ ਮੈਪ 'ਤੇ ਆ ਗਿਆ ਕਿ ਜਿਹੜਾ 70 ਸਾਲਾਂ ਵਿੱਚ ਇੰਡੀਆ ਪਾਕਿਸਤਾਨ ਇਕੱਠੀ ਨਹੀਂ ਹੋ ਪਾਏ ਇਸ ਇਸ਼ੂ 'ਤੇ ਐਟਲੀਸਟ ਹੋ ਗਏ ਨੇ ਉਹ ਕੀ ਕਾਰਨ ਹੈ ਕਿ ਇਕੱਠੇ ਹੋ ਰਹੇ ਨੇ ਕੀ ਗੁਰੂ ਨਾਨਕ ਸਾਹਿਬ ਕਰਨ ਆਏ ਸੀ ਇਹ ਸਿੱਖਾਂ ਨੂੰ ਵੀ ਕਲੈਰਿਟੀ ਘੱਟ ਹੈਗੀ ਅਤੇ ਗੈਰ ਸਿੱਖਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਆ ਕਿ ਉਹਨੂੰ ਅਸੀਂ ਸਿਰਫ ਇੱਕ ਰੈਵੋਲੂਸ਼ਨਰੀ ਜਾਂ ਪੋਇਟ ਜਾਂ ਇੱਦਾਂ ਕਰਕੇ ਨਾ ਗੱਲ ਦੱਸੀਏ ਕਿਉਂਕਿ ਉਹ ਤਾਂ ਦੁਨੀਆਂ 'ਤੇ ਬਹੁਤ ਆਉਂਦੇ ਨੇ ਸਿੱਖ ਵਰਲਡ ਦੇ ਵਿੱਚ ਕੁਛ ਪੋਸੀਬਲ ਹੀ ਨਹੀਂ ਸੀ ਜੇ ਗੁਰੂ ਨਾਨਕ ਸਾਹਿਬ ਨਹੀਂ ਆਉਂਦੇ ਸੋ ਉਹ ਦੱਸਣ ਦਾ ਜਿਹੜਾ ਨੈਰੇਟਿਵ ਆ ਨਾ ਇਹ ਜਿਹੜੀ ਇਕੱਥ ਕਥਾ ਗੁਰਬਾਣੀ ਦੇ ਲਫ਼ਜ਼ ਨੇ ਇਹ ਇਕੱਥ ਕਥਾ ਸਮਝ ਕੇ ਦੱਸਣ ਲਈ ਉਪਰਾਲੇ ਥੋੜ੍ਹੇ ਜਿਹੇ ਹੋਰ ਕਰਨ ਦੀ ਲੋੜ ਆ ਜਸ਼ਨ ਵੀ ਮਨਾਓ ਅਤੇ ਜਿਹੜੇ ਮੈਂ ਆਸਟ੍ਰੇਲੀਆ 'ਚ ਤੋਰੇ ਰੱਖੇ ਨੇ ਅਤੇ ਉਹਦੇ ਵਿੱਚ ਜ਼ਿਆਦਾ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਥਾਂ 'ਤੇ ਬੋਲ ਰਹੇ ਹੋ ਉਸ ਲੈਂਗੁਏਜ ਅਤੇ ਉਸ ਲਹਿਜੇ ਵਿੱਚ ਦੱਸੋ ਹੁਣ ਜੇ ਅਸੀਂ ਗਵਰਨਮੈਂਟਸ ਨਾਲ ਗੱਲ ਕਰ ਰਹੇ ਹਾਂ ਫਿਰ ਪੋਲੀਟਿਕਸ ਅਤੇ ਗਵਰਨੈਂਸ ਦੀ ਗੱਲ ਕਰੀਏ ਜੇ ਅਸੀਂ ਇੰਟਰਫੇਥ ਰਿਲੀਜੀਅਸ ਨਾਲ ਬਿਠੇ ਹਾਂ ਉੱਥੇ ਇੰਟਰਫੇਥ ਹਾਰਮਨੀ ਕਿਵੇਂ ਕਰਨੀ ਉਹਦੀ ਗੱਲ ਕਰੀਏ ਜੇ ਅਸੀਂ ਸੰਗਤੀ ਰੂਪ ਵਿੱਚ ਗੱਲ ਕਰ ਰਹੇ ਹਾਂ ਫਿਰ ਉੱਥੇ ਪਰਿਵਾਰਾਂ ਵਿੱਚ ਕਿਵੇਂ ਬੈਟਰ ਕਰੀਏ ਗੁਰੂ ਨਾਨਕ ਸਾਨੂੰ ਰਿਸ਼ਤਿਆਂ ਬਾਰੇ ਕੀ ਕਹਿ ਰਹੇ ਨੇ ਉਹਦੀ ਗੱਲ ਕਰੀਏ ਸੋ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਇੱਕੋਵੰਕਾਰ ਦਾ ਮੈਸੇਜ ਆ ਉਹਦੀ ਐਪਲੀਕੇਸ਼ਨ ਵੀ ਸਮਝ ਆਉਂਦੀ ਹੈ
ਉਹਨਾਂ ਦੇ ਸੁਨੇਹੇ ਬਾਰੇ ਜਾਂ ਫਲਸਫੇ ਬਾਰੇ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ ਪਰ ਮੈਂ ਚਾਹਾਂਗੀ ਕਿ ਆਲਮੀ ਪੱਧਰ 'ਤੇ ਤੁਸੀਂ ਵੇਖ ਰਹੇ ਹੋ US ਤੋਂ ਤੁਸੀਂ ਆਪ ਆਏ ਹੋ ਬ੍ਰਿਟਨ ਬਾਰੇ ਕੈਨੇਡਾ ਬਾਰੇ ਹੁਣ ਕਰਤਾਰਪੁਰ ਲਾਂਘੇ ਦੀ ਵੀ ਤੁਸੀਂ ਗੱਲ ਕੀਤੀ ਹੈ ਜੋ ਜਸ਼ਨ ਮਨਾਏ ਜਾ ਰਹੇ ਹਨ ਜਿਸ ਤਰ੍ਹਾਂ ਇਸ ਦਿਹਾੜੇ ਦੀ ਤਿਆਰੀ ਕੀਤੀ ਜਾ ਰਹੀ ਹੈ ਕੀ ਤੁਸੀਂ ਸੰਤੁਸ਼ਟ ਹੋ ਕੀ ਤੁਹਾਨੂੰ ਲੱਗਦਾ ਕਿ ਇਹ ਸਹੀ ਦਿਸ਼ਾ ਵੱਲ ਹੈ
ਇਹਦੇ 2 ਲੈਵਲ 'ਤੇ ਮੈਂ ਇਹਨੂੰ ਨਜ਼ਰੀਆ ਦੇਣ ਦੀ ਕੋਸ਼ਿਸ਼ ਕਰਾਂਗਾ ਪਹਿਲਾ ਤਾਂ ਹੈਗਾ ਕਿ ਜਸ਼ਨ ਹਰੇਕ ਨੇ ਆਪਣੇ ਤਰੀਕੇ ਨਾਲ ਹੀ ਮਨਾਉਣਾ ਹੁੰਦਾ ਸਾਨੂੰ ਇਹਦੇ ਬਾਰੇ ਕੁਛ ਬੜਾ ਆਲੋਚਨਾ ਕਰਕੇ ਵੀ ਕੋਈ ਫਾਇਦਾ ਨਹੀਂ ਕਿਉਂਕਿ ਜਿਵੇਂ ਕਿਸੇ ਦਾ ਬਰਥਡੇ ਆ ਪਹਿਲਾਂ ਬੱਚਾ ਜਦ ਛੋਟਾ ਹੁੰਦਾ ਨਾ ਉਹ ਬਰਥਡੇ ਨਾ ਆਪਣੇ ਪੇਰੈਂਟਸ ਹੀ ਮਨਾਉਂਦੇ ਨੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਈ ਵਾਰ ਮੈਨੂੰ ਲੱਗਦਾ ਅਸੀਂ ਅਜੇ ਐਜ਼ ਏ ਪੇਰੈਂਟਸ ਐਜ਼ ਏ ਕਮਿਊਨਿਟੀ ਮਨਾ ਰਹੇ ਹਾਂ ਅਤੇ ਗੁਰੂ ਨਾਨਕ ਸਾਹਿਬ ਕੀ ਚਾਹੁੰਦੇ ਹਾਂ ਅਸੀਂ ਉੱਧਰ ਵੱਲ ਗਏ ਨਹੀਂ ਅਜੇ ਕਿਉਂਕਿ ਉਹਦੇ ਲਈ ਤੁਹਾਨੂੰ ਰਿਸ਼ਤਾ ਬਣਾਉਣਾ ਪੈਣਾ ਫਿਰ ਜਿਹੜਾ ਬਰਥਡੇ ਹੁੰਦਾ ਕਿਸੇ ਲੈਵਲ ਦੀ ਮੈਚੋਰਿਟੀ ਆ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਅਤੇ ਇੱਥੇ ਤਾਂ ਬਰਥਡੇ ਤੋਂ ਵੀ ਗਾਹਾਂ ਪ੍ਰਕਾਸ਼ ਪੁਰਬ ਆ ਸੋ ਸਰਕਾਰਾਂ ਜੋ ਕਰ ਰਹੀਆਂ ਨੇ ਸਲਾਮ ਆ ਕਿ ਐਟਲੀਸਟ ਇਸ ਲੈਵਲ 'ਤੇ ਉਹਨਾਂ ਨੇ ਐਕਨੋਲੇਜ ਤਾਂ ਕੀਤਾ ਭਾਵੇਂ ਉਹ ਸਾਊਥ ਏਸ਼ੀਅਨ ਪੋਲੀਟਿਕਸ ਦੇ ਥੱਲੇ ਲਾ ਕੇ ਕੀਤਾ ਬਟ ਕਰਤਾ ਰਹੇ ਨੇ ਨਾ ਸਿੱਖਾਂ ਨੂੰ ਜ਼ਿਆਦਾ ਸੋਚਣ ਦੀ ਲੋੜ ਆ ਕਿ ਅਸੀਂ ਗੁਰੂ ਨਾਨਕ ਕਿਸ ਤਰ੍ਹਾਂ ਮਨਾਉਣਾ ਅਤੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰੂ ਨਾਨਕ ਸਾਹਿਬ ਕੌਣ ਨੇ ਸੋ ਮੈਂ ਕਹਾਂਗਾ ਕਿ ਜਿਹੜੇ ਆਸਟ੍ਰੇਲੀਆ ਵਿੱਚ ਸਿੱਖ ਵੱਸ ਰਹੇ ਨੇ ਉਹ ਆਪਣੇ ਆਪਣੇ ਸੂਬਿਆਂ ਦੇ ਮੁਤਾਬਕ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਗੁਰਦੁਆਰਿਆਂ ਅਤੇ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਪਰਸਨਲਾਈਜ਼ ਕਰਨ ਅਤੇ ਜਦ ਕਮਿਊਨਿਟੀ ਤੋਂ ਬਾਹਰ ਗੱਲ ਕਰਨੀ ਆ ਉੱਥੇ ਇਹ ਨਾ ਗੱਲ ਕਰਨ ਕਿ ਉਹ ਗੁਰੂ ਨਾਨਕ ਨਾਲ ਕਿਵੇਂ ਰਿਸ਼ਤਾ ਜੋੜਨ ਕਿਉਂਕਿ ਉਹ ਤਾਂ ਬੰਦੇ ਦੀ ਆਪਣੀ ਇੰਡੀਵਿਜੁਅਲ ਦੀ ਗੱਲ ਹੈਗੀ ਇੰਸਟੀਟਿਊਸ਼ਨ ਥੋੜ੍ਹੀ ਇਹ ਕਰਦੇ ਨੇ ਉੱਥੇ ਇਹ ਗੱਲ ਕੀਤੀ ਜਾਵੇ ਕਿ ਜਿਹੜਾ ਗੁਰੂ ਨਾਨਕ ਸਾਹਿਬ ਦੀ ਡਾਕਟਰਨ ਸੀਗੀ ਇੱਕ ਓਅੰਕਾਰ ਦੀ ਉਹਨੇ ਕਿਸ ਤਰ੍ਹਾਂ ਸਾਊਥ ਏਸ਼ੀਆ ਦੀ ਡੈਸਟੀਨੀ ਚੇਂਜ ਕੀਤੀ ਅਤੇ ਹੁਣ ਆਸਟ੍ਰੇਲੀਆ ਵਿੱਚ ਵੀ ਇਹ ਕਿਸ ਤਰ੍ਹਾਂ ਕਰਨ ਦੀ ਲੋੜ ਆ
ਇਸ 'ਤੇ ਹੋਰ ਵਿਚਾਰ ਤੁਸੀਂ ਜ਼ਰੂਰ ਦੱਸੋ ਕਿ ਸਾਊਥ ਏਸ਼ੀਆ ਵਿੱਚ ਕੀ ਕ੍ਰਾਂਤੀ ਆਈ ਅਤੇ ਆਸਟ੍ਰੇਲੀਆ ਵਿੱਚ ਉਸ ਇੱਕ ਓਅੰਕਾਰ ਨੂੰ ਅਸੀਂ ਕਿਵੇਂ ਇੱਥੇ ਦੀ ਜੀਵਨੀ ਵਿੱਚ ਅਸੀਂ ਵਸਾ ਸਕਦੇ ਹਾਂ
ਜ਼ਰੂਰ ਜੀ ਸੋ ਜਿਵੇਂ ਸਾਊਥ ਏਸ਼ੀਆ ਵਿੱਚ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਨੇ ਜਦ ਜਿਹਨੂੰ ਅਸੀਂ ਹੁਣ ਨਨਕਾਣਾ ਸਾਹਿਬ ਆਖਦੇ ਹਾਂ ਉੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਹੁਣ ਉੱਥੋਂ ਜਿਹੜਾ ਉਹਨਾਂ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਨਾ ਲਾਈਫ ਦਾ, ਉਹਨਾਂ ਨੇ ਲੋਕਾਂ ਨਾਲ ਜਾ ਕੇ ਡਾਇਲੋਗ ਕੀਤਾ, ਉਹਨਾਂ ਦੇ ਰਿਲੀਜੀਅਸ ਸੈਂਟਰ ਵਿੱਚ ਵੀ ਜਾ ਕੇ, ਉਹਨਾਂ ਦੇ ਪੋਲੀਟੀਕਲ ਸੈਂਟਰ ਵਿੱਚ ਵੀ ਜਾ ਕੇ, ਅਤੇ ਐਟ ਸਮ ਪੁਆਇੰਟ ਕਰਤਾਰਪੁਰ ਸਾਹਿਬ ਦੀ ਫਾਈਂਡਿੰਗ ਕੀਤੀ ਕਿ ਆਪਣੀ ਲਾਈਫ ਦੇ ਐਟਲੀਸਟ 22 to 24 ਈਅਰਸ ਉੱਥੇ ਲਾਏ ਨੇ ਟ੍ਰੇਨਿੰਗ ਕਰਨ ਲਈ ਕਿ ਕਿਸ ਤਰ੍ਹਾਂ ਦੀ, ਜੇ ਦੁਨੀਆ ਨਹੀਂ ਬਦਲਦੀ, ਕਿਉਂਕਿ ਤੁਸੀਂ ਡਾਇਲੋਗ ਕਰਨ ਜ਼ਰੂਰੀ ਥੋੜ੍ਹੀ ਕਿ ਬੰਦਾ ਬਦਲ ਜਾਂਦਾ, ਜੇ ਦੁਨੀਆ ਨਹੀਂ ਮੰਨ ਰਹੀ ਇੱਕ ਓਂਕਾਰ ਨੂੰ, ਵਨਨੈਸ ਨੂੰ, ਜਿਹਦਾ ਇਹਦਾ ਮਤਲਬ ਅੱਜ ਦੀ ਵੋਕੈਬਲਰੀ 'ਚ ਬਣਦਾ ਕੋਈ ਦੂਜਾ ਭਾਵ ਨਹੀਂ ਹੋਣਾ, ਨੋ ਰੇਸਿਜ਼ਮ ਔਰ ਸੈਕਸਿਜ਼ਮ ਵਾਲਾ ਆਈਡੀਆ, ਜੇ ਦੁਨੀਆ ਨਹੀਂ ਮੰਨਦੀ ਜਿਹੜੇ ਕਰਤਾਰਪੁਰ ਦੇ ਵਾਸੀ ਨੇ ਉਹ ਜ਼ਰੂਰ ਮੰਨਣ। ਇਹ ਗੁਰੂ ਗ੍ਰੰਥ ਸਾਹਿਬ 'ਚ ਆਇਆ ਕਿ ਕਰਤਾਰਪੁਰ ਕਰਤਾ ਵਸੇ, ਗੁਰੂ ਅਰਜਨ ਪਾਤਸ਼ਾਹ ਨੇ ਆਪ ਰਿਕਾਰਡ ਕੀਤਾ ਹੈ। ਮਤਲਬ ਜਿਹੜੇ ਸੰਤਨ ਕੇ ਪਾਸ, ਜਿਹੜੇ ਟਰੂਥ ਐਗਜ਼ੈਂਪਲਰਸ ਨੇ, ਜਿਹੜੇ ਸੱਚ ਨੂੰ ਬੋਲਦੇ ਨਹੀਂ, ਸੱਚ ਉਹਨਾਂ ਦੇ ਜੀਵਨ 'ਚੋਂ ਨਜ਼ਰ ਆ ਰਿਹਾ, ਉਹ ਕਰਤਾਰਪੁਰ ਵਿੱਚ ਟ੍ਰੇਨਿੰਗ ਲੈਂਦੇ ਨੇ ਜਾ ਕੇ। ਇਹ ਸਾਊਥ ਏਸ਼ੀਆ ਨੇ ਫਿਰ ਡੈਸਟਨੀ ਚੇਂਜ ਇਹ ਕੀਤੀ ਕਿ ਜਦ 10 ਗੁਰੂ ਸਾਹਿਬਾਨ ਨੇ ਸਿਸਟਮ ਨੂੰ ਜਾਰੀ ਰੱਖਿਆ, ਉਸ ਤੋਂ ਬਾਅਦ 700 ਸਾਲ ਜਿਹੜਾ ਪੰਜਾਬ ਗੁਲਾਮ ਰਿਹਾ, ਉਹ 1765 ਵਿੱਚ ਆਜ਼ਾਦ ਹੋਇਆ, ਇਹਨਾਂ ਜੱਸਾ ਸਿੰਘ ਆਹਲੂਵਾਲੀਆ ਦੇ, ਮਤਲਬ ਜਿਹੜੀ ਰਣਜੀਤ ਸਿੰਘ ਪੀਰੀਅਡ ਦਾ, ਉਸ ਤੋਂ ਬਾਅਦ ਦੇ ਪੀਰੀਅਡ, ਬ੍ਰਿਟਿਸ਼ ਪੀਰੀਅਡ ਦੇ ਵਿੱਚ ਇਹ ਉਹ ਲੈਗੇਸੀ ਚੱਲ ਰਹੀ ਆ। ਹੁਣ ਤੁਸੀਂ ਕਹੋਗੇ ਜਿਵੇਂ ਅਰਲੀ ਗੱਲ ਤੁਸੀਂ ਕੀਤੀ ਕਿ ਇਹਨੂੰ ਆਸਟ੍ਰੇਲੀਆ 'ਚ ਕਿਵੇਂ ਅਪਲਾਈ ਕਰੀਏ, ਦੇਖੋ ਡਾਕਟਰਿਨ ਉਹੀ ਰਹਿਣੀ ਆ, ਇੱਕ ਓਂਕਾਰ ਦੀ ਰਹਿਣੀ ਆ। ਜਦ ਕੈਨਬਰਾ ਵਿੱਚ ਜਿਹੜਾ ਫੰਕਸ਼ਨ ਕੀਤਾ ਗਿਆ ਸੀਗਾ, ਉੱਥੇ ਮੈਂ ਕੀਤਾ ਕਿ ਜਿਹੜਾ ਪੈਰਾਲਿਸਿਸ ਨੰਬਰ 1 ਇਸ ਵੇਲੇ ਜਿਹੜਾ ਗਲੋਬਲ ਇਸ਼ੂ ਬਣਿਆ ਹੋਇਆ, ਜਿਹੜਾ ਆਸਟ੍ਰੇਲੀਆ ਵਿੱਚ ਵੀ ਆ ਰਿਹਾ, ਕਿ ਇੱਕ ਪੋਲੀਟੀਕਲ ਪੈਰਾਲਿਸਿਸ ਖੜਿਆ, ਇੱਕ ਐਕਸਟ੍ਰੀਮ ਕਿਸਮ ਦੀ ਰਿਲੀਜੀਅਸ ਬਿਗੇਟਰੀ ਦੁਬਾਰਾ ਸ਼ੁਰੂ ਹੋ ਗਈ ਹੈ ਦੁਨੀਆ ਦੇ ਵਿੱਚ, ਅਤੇ ਇੱਕ ਐਕਸਟ੍ਰੀਮ ਕਿਸਮ ਦਾ ਅਲਟਰਾ ਨੈਸ਼ਨਲਿਜ਼ਮ ਦੁਬਾਰਾ ਚੱਲ ਰਿਹਾ, ਅਤੇ ਦੋਨੋਂ ਹੀ ਬਹੁਤ ਜ਼ਿਆਦਾ ਡੇਂਜਰਸ ਨੇ, ਅਤੇ ਇਹ ਦੋਨਾਂ ਦੀ ਫਾਊਂਡੇਸ਼ਨ ਅਦਰਨੈਸ ਵਿੱਚੋਂ ਪੈਦਾ ਹੋ ਰਹੀ ਹੈ, ਵਿਚ ਇਜ਼ ਐਂਟੀਨਮ ਆਫ ਵਨਨੈਸ। ਸੋ ਜੇ ਸੀਰੀਅਸਲੀ ਅਸੀਂ ਇੱਥੇ ਕੰਮ ਕਰਨਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਇੱਕ ਨਾਮ ਧਰਮ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹਨਾਂ ਨੇ ਇਹ ਦਿੱਤਾ, ਇੱਥੇ ਆ ਕੇ ਉਹਨਾਂ ਨੇ ਇੱਕ ਨਵਾਂ ਰਾਜ ਚਲਾਇਆ, ਨਾਨਕ ਰਾਜ ਚਲਾਇਆ, ਵਿਚ ਮੀਨਸ ਕਿ ਇੱਕ ਨਵਾਂ ਗਵਰਨੈਂਸ ਮਾਡਲ ਦਿੱਤਾ। ਉਹ ਗਵਰਨੈਂਸ ਮਾਡਲ ਇਹ ਅਸੂਮ ਕਰਦਾ, ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਲਿਆਉਣ ਦੀ ਲੋੜ ਹੈਗੀ ਅਤੇ ਚੱਲ ਰਿਹਾ ਇੱਥੇ, ਬਟ ਇੱਥੇ ਨੈਕਸਟ ਲੈਵਲ 'ਤੇ ਵੀ ਲਿਆਉਣ ਦੀ ਲੋੜ ਆ, ਕਿ ਜਿਹੜੀ ਵੀ ਪੋਲਿਸੀ ਸਟੇਟ ਐਕਸੈਪਟ ਕਰ ਰਿਹਾ ਉਹਦੇ ਵਿੱਚ ਇਕਨੋਮਿਕ ਅਤੇ ਪੋਲੀਟੀਕਲ ਰਾਈਟਸ 'ਤੇ ਵੀ ਚੰਗੀ ਹੋਰ ਬੈਟਰ ਗੱਲ ਹੋਵੇ। ਉਹਦਾ ਇੱਕ ਵਿਕਟੋਰੀਆ ਐਂਗਲ ਵੀ ਆ। ਹੁਣ ਵਿਕਟੋਰੀਆ ਦੇਖੋ ਤੁਸੀਂ, ਆਪਾਂ ਮੈਲਬਰਨ ਬੈਠੇ ਹਾਂ, ਸਭ ਤੋਂ ਜ਼ਿਆਦਾ ਸੋਸ਼ਲੀ ਪ੍ਰੋਗਰੈਸਿਵ ਮੰਨਿਆ ਜਾਂਦਾ ਅਤੇ ਮਲਟਾਕਲਚਰਲ ਤਾਂ ਆਲਰੇਡੀ ਹੈਗਾ ਹੀ ਹੈਗਾ, ਬਟ ਇੱਥੇ ਵੀ ਇਸੇ ਹਫ਼ਤੇ ਹੀ ਹੋ ਕੇ ਹਟਿਆ, 230 ਸਾਲ ਲੱਗ ਗਏ ਨੇ ਸਿਰਫ ਫਸਟ ਨੇਸ਼ਨਸ ਦੀ ਅਸੈਂਬਲੀ ਬਣਨ 'ਚ। ਹੁਣ ਅਗਲਾ ਕੰਮ ਹੈ ਕਿ ਉਹਨਾਂ ਦੀ ਟ੍ਰੀਟੀ ਹੋਣੀ। ਸੋ ਇੱਕੋ ਅੰਕਾਰ ਦੀ ਡਾਕਟਰ ਨੇ ਕਹਿ ਰਹੀ ਹੈ ਕਿ ਜੇ ਐਕਨੋਲੇਜਮੈਂਟ ਹੋ ਗਿਆ, ਸਲਾਮ ਆ ਕਿ ਕਰ ਲਿਆ, 88 'ਚ ਪ੍ਰੋਮਿਸ ਹੋਇਆ ਸੀ ਹੋਇਆ ਹੋਣਾ, ਬਟ ਇਹਦੀ ਜਿਹੜੀ ਟ੍ਰੀਟੀ ਬਣਦੀ ਆ 10 ਦਸੰਬਰ ਤੋਂ ਬਾਅਦ ਜਿਹੜੇ ਇਹ ਬੈਠਣਗੇ, ਅਤੇ ਸਿੱਖਾਂ ਨੂੰ ਅਤੇ ਜਿਹੜੇ ਆਸਟ੍ਰੇਲੀਅਨਸ ਨੇ, ਗੁਰੂ ਨਾਨਕ ਸਾਹਿਬ ਜੀ ਡਾਕਟਰ ਨੇ ਕਹਿ ਰਹੇ ਕਿ ਬਈ ਇੱਥੇ ਫਿਰ ਵਨਨੈਸ ਦੇ ਲੈਵਲ 'ਤੇ ਜਿਹੜਾ ਤੁਸੀਂ ਐਕਨੋਲੇਜ ਕਰ ਰਹੇ ਹੋ ਉਹਨੂੰ ਪੋਲਿਸੀਜ਼ ਵਿੱਚ ਵੀ ਲੈ ਕੇ ਆਓ, ਸਿਰਫ ਡੈਕਲਰੇਸ਼ਨ ਨਾ ਕਰੋ।
ਠੀਕ, ਮਤਲਬ ਜਿਹੜਾ ਆਦਿਵਾਸੀ ਭਾਈਚਾਰਾ ਇੱਥੇ ਪੁਰਾਤਨ ਸਮਿਆਂ ਤੋਂ ਵਸਿਆ ਹੋਇਆ ਉਸ ਨੂੰ ਵੀ ਗਲਵਕੜੀ ਪਾਈਏ।
ਹਾਂਜੀ,
ਹੁਣ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਦੀ ਮੂਲ ਫਲਸਫੇ ਬਾਰੇ। ਉਹਨਾਂ ਨੇ ਤੁਸੀਂ ਆਪ ਪਹਿਲਾਂ ਜ਼ਿਕਰ ਕੀਤਾ, ਜੋ ਉਹਨਾਂ ਨੇ ਉਚਾਰਨ ਕੀਤਾ ਸ਼ਾਇਦ ਲੋਕਾਂ ਦੇ ਕੰਨੀ ਨਹੀਂ ਪੈ ਰਿਹਾ, ਸ਼ਾਇਦ ਲੋਕ ਸਿਰਫ ਸਾਖੀਆਂ 'ਤੇ ਹੀ ਸੀਮਿਤ ਰਹਿ ਚੁੱਕੇ ਹਨ। ਸੋ ਤੁਸੀਂ ਕੀ ਚਾਹੋਗੇ ਇਸ ਮੌਕੇ 'ਤੇ ਕਿ ਸਾਰੇ ਲੋਕ ਕੀ ਸਮਝਣ ਕਿ ਉਹਨਾਂ ਦਾ ਮੁੱਖ ਉਦੇਸ਼ ਕੀ ਸੀ, ਮੁੱਖ ਮੰਤਵ ਕੀ ਸੀ, ਅਤੇ ਅੱਜ ਦੀ ਜੀਵਨੀ 'ਚ ਅਸੀਂ ਕਿਵੇਂ ਢਾਲ ਸਕਦੇ ਹਾਂ?
ਜ਼ਰੂਰ ਜੀ। ਸੋ ਇਹਦਾ ਬੈਸਟ ਆਈਡੀਆ ਮੇਰੇ ਕੋਲ ਤਾਂ ਹੈ ਨਹੀਂ, ਆਹ ਮੇਰੇ ਕੋਲ ਮੇਰਾ ਐਕਸਪੀਰੀਅੰਸ ਅਤੇ ਮੇਰਾ ਗਿਆਨ ਬਹੁਤ ਛੋਟਾ ਅਤੇ ਬਹੁਤ ਤੁੱਛ ਹੈਗਾ ਜੇ। ਸੋ ਗੁਰੂ ਅਰਜਨ ਸਾਹਿਬ ਨੇ ਆਪ ਦੱਸਿਆ ਇਨ ਗੁਰੂ ਗ੍ਰੰਥ ਸਾਹਿਬ ਕਿ ਉਹਨਾਂ ਨੇ ਬਲਿਓ ਚਿਰਾਗ, ਇੱਕ ਜਿਵੇਂ ਲਾਈਟ ਹੁੰਦੀ ਹੈ ਨਾ, ਲੈਂਪ ਆਪਾਂ ਕਹਿੰਦੇ ਹਾਂ, ਦਿਵਾਲੀ ਵੇਲੇ ਵੀ ਜਗਾ ਲਈਦੇ ਨੇ, ਪਰ ਥੋੜ੍ਹੀ ਦੇਰ ਬਾਅਦ ਬੁੱਝ ਜਾਂਦੇ ਨੇ, ਕਹਿੰਦੇ ਇੱਕ ਨਵੇਂ ਕਿਸਮ ਦੀ ਲਾਈਟ ਆਈ ਸੀਗੀ। ਇਹਨੇ ਪੂਰੇ ਅੰਧਿਆਰ ਜਗਤ, ਪੂਰੀ ਜਿਹੜੀ ਦੁਨੀਆ ਦੇ ਵਿੱਚ ਇੱਕ ਡਾਰਕਨੈਸ ਮਤਲਬ ਅਗਿਆਨਤਾ ਫੈਲੀ ਹੋਈ ਸੀਗੀ, ਉਹਨੂੰ ਕਿਵੇਂ ਹਟਾਇਆ, ਉਹ ਦੱਸਿਆ ਨਾਲ ਇੱਕ ਨਾਮ ਧਰਮ ਦੇ ਕੇ। ਕਹਿੰਦੇ ਧਰਮ ਪਖੰਡ ਬਣ ਚੁੱਕਿਆ ਸੀ, ਜਸਟ ਲਾਈਕ ਟੂਡੇ ਐਮਟੀ ਰਿਲੀਜੀਅਸ ਰਿਚੁਅਲ ਚੱਲ ਰਹੇ ਨੇ, ਬਿਗਟਰੀ ਚੱਲ ਰਹੀ ਹੈ, ਉਹ ਰਿਲੀਜਨ ਹੀ ਪੈਦਾ ਕਰ ਰਿਹਾ। ਕਹਿੰਦੇ ਫਿਰ ਉਹਨਾਂ ਨੇ ਧਰਮ ਦੀ ਥਾਂ ਇੱਕ ਨਾਮ ਦਿੱਤਾ, ਅਤੇ ਨਾਮ ਦਾ ਜਿਹੜਾ ਕਲਚਰ ਸਿੱਖਾਂ ਨੇ ਪ੍ਰੋਡਿਊਸ ਕੀਤਾ ਸੀ ਨਾ ਗੁਰੂ ਪੀਰੀਅਡ 'ਚ, ਉਹ ਦੁਬਾਰਾ ਰਿਵਾਈਵ ਕਰਨ ਦੀ ਲੋੜ ਆ। ਨਾਮ ਸਾਡੇ ਕਲਚਰ ਦਾ ਨਾਂ ਸੀ, ਜਿੱਥੇ ਤੁਸੀਂ ਆਈਡੈਂਟੀਫਾਈ ਕਰਦੇ ਹੋ ਹਰ ਚੀਜ਼ ਵਨਨੈਸ ਦੇ ਨਾਲ। ਜੇ ਤੁਸੀਂ ਨਹੀਂ ਆਈਡੈਂਟੀਫਾਈ ਕਰ ਰਹੇ ਹੋ ਫਿਰ ਤੁਹਾਡੀ ਸੁਰਤ ਵਿੱਚ ਜਾਂ ਤੁਹਾਡੇ ਬਿਹੇਵੀਅਰ ਵਿੱਚ ਕੋਈ ਪ੍ਰੋਬਲਮ ਆ, ਅਦਰਵਾਈਜ਼ ਕਹਿਣ ਨੂੰ ਤਾਂ ਸਾਰੇ ਕਹਿੰਦੇ ਆ ਦੇਰ ਇਜ਼ ਵਨ, ਬਟ ਵਨ ਕੀ, ਇਟਸ ਨੋਟ ਜਸਟ ਵਨ ਗੋਡ ਆਲਸੋ। ਆਈ ਲਾਈਕ ਟੂ ਯੂਜ਼ ਦਾ ਵਰਡ ਫੋਰਸ, ਕਿਉਂਕਿ ਫੋਰਸ ਸਾਰਿਆਂ ਵਿੱਚ ਆ, ਫੋਰਸ ਪੂਰੀ ਕਾਇਨਾਤ ਵਿੱਚ ਆ, ਫੋਰਸ 7.5 ਬਿਲੀਅਨ ਲੋਕਾਂ ਦੇ ਵਿੱਚ ਆ, ਉਹ ਕੋਈ ਦੇ ਹਰ ਥਾਂ 'ਤੇ ਪ੍ਰਵੇਟ ਕਰ ਰਿਹਾ, ਰਾਈਟ। ਸੋ ਇਹ ਆਈਡੀਆ ਜਿਹੜਾ ਗੁਰੂ ਅਰਜਨ ਸਾਹਿਬ ਨੇ ਦੱਸਿਆ ਕਿ ਇੱਕ ਨਾਮ ਜਿਹੜਾ ਸਗਲ ਭਵਨ ਮੈਂ ਹਰ ਥਾਂ 'ਤੇ, ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਐਲਾਨ ਨਹੀਂ ਕੀਤਾ ਬਟ ਆਪਣੇ ਘਰ ਦੇ ਵਿੱਚ ਵੀ ਨਾਮ ਧਰਮ ਪ੍ਰੈਕਟਿਸ ਕੀਤਾ। ਨਿਆਣੇ ਰਿਬੈਲ ਹੋ ਗਏ, ਕੋਈ ਕੰਡਮਨੇਸ਼ਨ ਨਹੀਂ। ਦੇਖੋ ਕਹਿਣਾ ਸੌਖਾ, ਸਾਡੇ ਘਰ ਵਿੱਚ ਟੀਨੇਜਰ ਆ ਜਾਵੇ ਅਸੀਂ ਔਖੇ ਹੋ ਜਾਂਦੇ, ਸਮਝ ਨਹੀਂ ਆਉਂਦੀ ਕਿਵੇਂ ਡੀਲ ਕਰਨਾ। ਸਮਾਜ ਕਹਿੰਦਾ ਕਿ ਕੁੜੀ ਦੇ ਘਰ ਦਾ ਪਾਣੀ ਨਹੀਂ ਪੀਣਾ, ਕਹਿੰਦੇ ਮੈਂ ਮਹੀਨੇ ਜਾ ਕੇ ਰਹਾਂਗਾ ਸੁਲਤਾਨਪੁਰ ਲੋਧੀ, ਕਿੰਨੇ ਮਹੀਨੇ ਰਹੇ ਆਪਣੇ ਭੈਣ ਦੇ ਕੋਲ। ਇਹ ਹੈਗਾ ਇੱਕ ਨਾਮ ਧਰਮ ਨੂੰ ਲਾਈਫ 'ਚ ਲਿਆਉਣਾ। ਯੋਗੀਆਂ ਨੇ ਕਿਹਾ ਕਿ ਬਾਕੀ ਲੋਕ ਠੀਕ ਨਹੀਂ, ਬ੍ਰਾਹਮਣਾਂ ਨੇ ਕੁਛ ਹੋਰ ਕਿਹਾ, ਕਾਜ਼ੀਆਂ ਨੇ ਕੁਛ ਹੋਰ ਕਿਹਾ, ਕਹਿੰਦੇ ਨਹੀਂ ਤੁਸੀਂ ਲੋਕਾਂ ਨੂੰ ਰਹਿਣ ਦਿਓ, ਇਹ ਠੀਕ ਨੇ, ਤੁਸੀਂ ਇਹਨਾਂ ਨੂੰ ਤੰਗ ਕਰ ਰਹੇ ਹੋ, ਤਿੰਨੇ ਉਜਾੜੇ ਕਾ ਬੰਦ। ਜਦ ਪੋਲੀਟੀਕਲ ਜੈਨੋਸਾਈਡ ਦੇਖੇ ਬਾਬਰ ਦੇ, ਉੱਥੇ ਵੀ ਕਿਹਾ ਮਾਸਪੁਰੂ ਵਿੱਚ ਖੜ ਕੇ, ਇਹ ਉਹਨਾਂ ਦੇ ਲਫਜ਼ ਨੇ, ਕਹਿੰਦੇ ਆਈ ਐਮ ਸਟੈਂਡਿੰਗ ਔਨ ਦਾ ਪਾਇਲ ਆਫ ਡੈਡ ਬੋਡੀਜ਼ ਅਤੇ ਆਮ ਟੈਲਿੰਗ ਕਿ ਜੋ ਤੂੰ ਕਰ ਰਿਹਾ ਗਲਤ ਕਰ ਰਿਹਾ। ਸੋ ਇਹ ਹੈਗਾ ਇੱਕ ਨਾਮ ਧਰਮ ਕਿ ਕਿਸੇ ਵੀ ਚੀਜ਼ ਨੂੰ ਅਲੱਗ ਕਰਕੇ ਅਦਰਨੈਸ ਦੂਜੇ ਭਾਵ ਵਿੱਚ ਨਹੀਂ ਦੇਖਣਾ। ਇਹ ਉਹਨਾਂ ਨੇ ਕੀਤਾ ਅਤੇ ਸਾਡਾ ਵੀ ਇਹੀ ਕੰਮ ਜਾਰੀ ਹੈ। ਅਤੇ ਗੁਰੂ ਗ੍ਰੰਥ ਸਾਹਿਬ 'ਚ ਆਇਆ ਕਿ ਭਾਈ ਲੈਣਾ ਜਿਹੜੇ ਗੁਰੂ ਅੰਗਦ ਬਣੇ ਦਾ ਨੈਕਸਟ ਲੀਡਰਸ਼ਿਪ, ਉਹਨਾਂ ਨੇ ਵੀ ਇਹੀ ਕੀਤਾ, ਸਾਰੇ ਗੁਰੂਆਂ ਨੇ ਇਹੀ ਕੀਤਾ। ਅਤੇ ਐਜ਼ ਐਨ ਐਕਸਟੈਂਸ਼ਨ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਮੰਨਦੇ ਨੇ, ਉਹ ਅੱਜ ਵੀ ਜਿੱਥੇ ਮਰਜ਼ੀ ਰਹਿ ਰਹੇ ਹੋਣ, ਭਾਵੇਂ ਉਹ ਮੈਲਬਰਨ ਦੇ ਕੁਲਨ ਨੇਸ਼ਨ ਦੇ ਵਿੱਚ ਬੈਠੇ ਹੋਏ ਨੇ, ਇੱਥੇ ਵੀ ਉਹਨਾਂ ਨੇ ਕਰਤਾਰਪੁਰੀ ਵਸਾਉਣਾ ਜਿੱਥੇ ਟਰੁੱਥ ਐਗਜ਼ੈਂਪਲਸ ਹੋਣ।
ਠੀਕ, ਬੜੀ ਖੂਬਸੂਰਤੀ ਨਾਲ ਤੁਸੀਂ ਸਮਝਾਇਆ ਹੈ ਜੀ। ਮੇਰੇ ਜ਼ਿਹਨ 'ਚ ਇੱਕ ਸਵਾਲ ਆ ਰਿਹਾ ਹਰਿੰਦਰ, ਗੁਰੂ ਸਾਹਿਬ ਉਦਾਸੀਆਂ 'ਤੇ ਗਏ, ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ, ਆਪਣੇ ਵਿਚਾਰ ਸਾਰਿਆਂ ਦੇ ਸਾਹਮਣੇ ਰੱਖੇ, ਉਸ ਵੇਲੇ ਤਾਂ ਕੋਈ ਸਿੱਖ ਨਹੀਂ ਕਹਾਉਂਦਾ ਸੀ। ਸੋ ਇਹ ਸਿੱਖ ਲਫ਼ਜ਼ ਕਦ ਆਇਆ, ਸਿੱਖ ਕੌਮ ਕਦ ਬਣੀ, ਕਿਵੇਂ ਇਹਨਾਂ ਪੂਰਨਿਆਂ 'ਤੇ ਚੱਲੇ ਕਿ ਗੁਰੂ ਨਾਨਕ ਨੇ ਸਿੱਖ ਧਰਮ ਦੀ ਉਸਾਰੀ ਕੀਤੀ ਹੈ?
ਰਾਈਟ, ਸੋ ਬਹੁਤ ਵਧੀਆ ਸਵਾਲ ਹੈ। ਕਾਫੀ ਵਾਰੀ ਆਉਂਦਾ ਕਿ ਦੇਖੋ ਹਰੇਕ ਵਰਡ ਦਾ ਇੱਕ ਲਿਟਰਲ ਮੀਨਿੰਗ ਹੁੰਦਾ, ਸ਼ਬਦਾਰਥ ਹੁੰਦਾ ਅਤੇ ਫਿਰ ਇੱਕ ਉਹਦੀ ਇੱਕ ਇੰਸਟੀਟਿਊਸ਼ਨਲਾਈਜੇਸ਼ਨ ਹੁੰਦੀ ਹੈ। ਹੁਣ ਸਿੱਖ ਲਫ਼ਜ਼ ਸ਼ਬਦਾਰਥ ਦੇ ਲੈਵਲ 'ਤੇ ਸੰਸਕ੍ਰਿਤ ਦਾ ਆਮ ਤੌਰ ਦੱਸਿਆ ਜਾਂਦਾ ਹੈ ਸ਼ਿਸ਼ ਤੋਂ ਆਇਆ, ਅਤੇ ਸ਼ਿਸ਼ ਦਾ ਮਤਲਬ ਸਿੱਖਿਆਰਥੀ, ਜਿਹੜਾ ਸਟੂਡੈਂਟ ਹੈ ਜਿਹਨੂੰ ਆਪਾਂ ਆਖ ਦਿੰਦੇ ਹਾਂ। ਬਟ ਇਹਦਾ ਪਾਲੀ ਵੀ ਹੈ, ਐਂਡ ਪੀਪਲ ਨੀਡ ਟੂ ਰੀਅਲਾਈਜ਼ ਕਿ ਜਿਹੜੀ ਪੀਪਲਸ ਲੈਂਗੁਏਜ ਆਫ ਇੰਡੀਆ ਪਹਿਲੀ ਪਾਲੀ ਹੋਈ ਸੀ, ਪਾਲੀ ਦੇ ਵਿੱਚ ਇਹਦਾ ਮਤਲਬ ਹੈ ਤੁਰਿਆ ਹੋਇਆ। ਇਹ ਨਹੀਂ ਕਿ ਜਿਹੜਾ ਇਕੱਲਾ ਸਿੱਖ ਰਿਹਾ। ਆਈ ਲਾਈਕ ਦੈਟ ਐਂਡ ਆਈ ਲਾਈਕ ਟੂ ਮੈਨਸ਼ਨ ਦੈਟ, ਕਿਉਂਕਿ ਕਈ ਨਾ ਪੂਰੀ ਬਜ਼ੁਰਗ ਹੋ ਜਾਂਦੇ ਨੇ, ਉਹਨਾਂ ਨੂੰ ਪੁੱਛੋ ਕੁਛ ਕਰੋ ਵੀ ਕਮਿਊਨਿਟੀ ਲਈ, ਉਹ ਇੱਕ ਨਾਮ ਧਰਮ ਨੂੰ ਪੋਲਿਸੀਜ਼ ਵਿੱਚ ਲੈ ਕੇ ਆਓ, ਕਹਿੰਦੇ ਅਜੇ ਮੈਂ ਸਿੱਖ ਰਿਹਾ। ਹੁਣ ਪੂਰੀ ਉਮਰ ਜੋ ਸਿੱਖਿਆ ਉਹ ਤਾਂ ਅਪਲਾਈ ਕਰੋ ਨਾ, ਭਾਵੇਂ ਉਹ ਘਰ 'ਚ ਆ, ਭਾਵੇਂ ਪਬਲਿਕ ਲਾਈਫ 'ਚ ਆ ਜਾਂ ਪ੍ਰਾਈਵੇਟ ਲਾਈਫ 'ਚ ਆ। ਸੋ ਉਹ ਗੁਰੂ ਨਾਨਕ ਸਾਹਿਬ ਨੇ ਪ੍ਰੈਕਟਿਸ ਕੀਤਾ ਜੋ ਕਰਤਾਰਪੁਰ ਸਾਹਿਬ ਹੋਇਆ ਨਾ। ਫਿਰ ਦੇਖੋ ਭਾਈ ਗੁਰਦਾਸ ਜੀ ਨੇ ਇਨਕਲੂਡਿੰਗ ਨੇਮਸ ਤਿੱਕਰ ਦਿੱਤੇ ਹੋਏ ਨੇ, ਉਹ ਵਾਰਾਂ ਜਿਹੜੀਆਂ ਨੇ ਨਾ, ਅਸੀਂ ਉਹਨੂੰ ਇਕੱਲਾ ਪਾਠ ਨਾ ਲਈਏ, ਉਹ ਹਿਸਟੋਰੀਕਲ ਡਾਕੂਮੈਂਟਡ ਪਰੂਫ ਹੈਗਾ ਕਿ ਕਿਹੜੇ ਕਿਹੜੇ ਬੰਦੇ ਮਿਲਣ ਆਏ। ਲਾਈਕ ਵੀ ਵੁੱਡ ਸੇ ਕਿ ਚੈੱਕਆਊਟ ਕਰਨ ਆਏ ਗੁਰੂ ਨਾਨਕ ਸਾਹਿਬ ਨੂੰ, ਜਿਵੇਂ ਆਪਾਂ ਵੀ ਜਾਂਦੇ ਹਾਂ, ਹਰ ਬੰਦਾ ਗੱਲ ਵੀ ਨਹੀਂ ਮੰਨਦਾ, ਹਰ ਬੰਦਾ ਟ੍ਰੇਨਿੰਗ ਵੀ ਨਹੀਂ ਲੈਂਦਾ। ਫਿਰ ਜਿਹੜੇ ਪਹਿਲੇ 8 ਕਿਹੜੇ ਆ ਕੇ ਠਹਿਰੇ ਇਹ ਵੀ ਦੱਸਿਆ, ਫਿਰ 8 ਤੋਂ ਹੋਰ ਕਿਵੇਂ ਸੰਗਤਾਂ ਬਣੀਆਂ, ਫਿਰ ਕਿਹੜੀਆਂ ਟ੍ਰੇਨਿੰਗਸ ਦਿੱਤੀਆਂ, ਅਤੇ 20 ਸਾਲ ਇਹ ਕੰਮ ਇੱਦਾਂ ਹੋਇਆ, 24 ਸਾਲ ਐਕਚੁਲੀ 2 ਦਹਾਕਿਆਂ ਤੋਂ ਵੱਧ। ਫਿਰ ਜੋ ਕਿਉਂਕਿ ਇੰਨੇ ਬੰਦੇ ਸਰਵਿਸ ਲੈਵਲ 'ਤੇ, ਸੇਵਾ ਦੇ ਲੈਵਲ 'ਤੇ ਆ ਗਏ ਸੀ, ਫਿਰ ਉਹਨਾਂ ਦੀ ਲੀਡਰਸ਼ਿਪ ਤਿਆਰ ਕੀਤੀ, ਫਿਰ ਜਦ ਮਲਟੀਪਲ ਲੀਡਰਸ ਹੋ ਜਾਂਦੇ ਨੇ, ਫਿਰ ਉਹਨਾਂ ਦੇ ਇੱਕ ਯੂਨੀਫਾਈਡ ਨੇਸ਼ਨ ਆਫ ਦਾ ਪੰਥ ਕਰਨ ਲਈ ਪੰਥ ਵਰਡ ਉੱਥੇ ਪਹਿਲੀ ਵਾਰ ਯੂਜ਼ ਹੋਇਆ।
ਪੰਥ ਕੀ?
ਹਾਂਜੀ, ਸਿੱਖ ਤਾਂ ਸੀ ਜਿਹੜੇ ਆ ਕੇ, ਜਿਹੜੇ ਮੰਨ ਰਹੇ ਨੇ ਗੁਰੂ ਨਾਨਕ ਨੂੰ, ਅਤੇ ਜਿਹਨਾਂ ਨਾਲ ਫਿਰ ਜਿਹੜੀ ਉਹ ਕਮਿਊਨਿਟੀ ਬਣੀ, ਉਹ ਕਮਿਊਨਿਟੀ ਕਰਤਾਰਪੁਰ ਰਹਿੰਦੀ ਸੀਗੀ। ਉਹਦੇ ਲਈ ਭਾਈ ਗੁਰਦਾਸ ਜੀ ਨੇ ਜਿਹਨਾਂ ਨੇ ਪਹਿਲੇ ਸਿੱਖ 6 ਗੁਰੂਆਂ ਬਾਰੇ ਲਿਖਿਆ ਅਤੇ 4 ਗੁਰੂਆਂ ਦੀ ਸੰਗਤ ਕੀਤੀ, ਉਹਨਾਂ ਨੇ ਲਫ਼ਜ਼ ਬਣਾ ਲਿਖਿਆ ਹੈਗਾ ਨਾਨਕ ਨਿਰਮਲ ਪੰਥ ਚਲਾਇਆ। ਕਹਿੰਦੇ ਹੁਣ ਇਹ ਇਕੱਲਾ ਤਰੀਕਾ ਨਹੀਂ ਆ, ਹੁਣ ਇੰਸਟੀਟਿਊਸ਼ਨਲਾਈਜੇਸ਼ਨ ਵੀ ਹੋ ਗਈ ਐਟ ਕਰਤਾਰਪੁਰ ਸਾਹਿਬ।
ਸੋ ਉਹ ਤਾਂ ਹੋ ਗਈ ਨਾਨਕ ਲੇਵਾ ਸੰਗਤ ਜਿਹੜੀ ਉਹਨਾਂ ਦੇ ਨਾਲ ਜੁੜ ਗਈ।
ਨਹੀਂ, ਸਿਰਫ ਨਾਨਕ ਨਾਮ ਲੇਵਾ ਨਹੀਂ, ਇਹ ਫਰਕ ਹੈ ਇੱਥੇ। ਨਾਨਕ ਨਾਮ ਲੇਵਾ ਤਾਂ ਆਲਰੇਡੀ ਕਈ ਹੋ ਗਏ ਸੀ, ਜਦੋਂ ਸ਼੍ਰੀਲੰਕਾ ਸੰਗਲਾ ਦੀ ਪੁਰਾਣਾ ਨਾਂ ਉੱਥੇ ਗਏ, ਉੱਥੇ ਵੀ ਨਾਨਕ ਨਾਮ ਲੇਵਾ ਹੋ ਗਏ ਸੀ, ਆਸਾਮ ਵਿੱਚ ਵੀ ਹੋ ਗਏ ਸੀ, ਢਾਕੇ ਵਿੱਚ ਵੀ ਹੋ ਗਏ ਸੀ, ਸਾਊਦੀ ਅਰੇਬੀਆ ਅਤੇ ਬਗਦਾਦ ਵਿੱਚ ਵੀ ਹੋ ਗਏ ਸੀ। ਹੁਣ ਇੱਥੇ ਉਹ ਸੀ ਜਿਹੜੇ ਇਸ ਮਿਸ਼ਨ ਨੂੰ ਆਪ ਅੱਗੇ ਕਰ ਰਹੇ ਨੇ, ਜਿਹੜੇ ਕਹਿੰਦੇ ਹੁਣ ਮੈਂ 13 ਹੋ ਗਿਆ ਗੁਰੂ, ਮੈਂ 13 ਹੋ ਗਿਆ, ਦੈਟ ਬਿਕਮਸ ਇੰਸਟੀਟਿਊਸ਼ਨਲਾਈਜੇਸ਼ਨ।
ਨਹੀਂ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਆਮ ਅਸੀਂ ਕਹਿੰਦੇ ਇਹ ਸਿੱਖ ਧਰਮ ਦੀ ਉਹਨਾਂ ਨੇ ਸਿਰਜਣਾ ਕੀਤੀ, ਉਸਾਰੀ ਕੀਤੀ, ਕਿਸ ਵੇਲੇ 'ਤੇ ਆ ਕੇ ਇਹ ਪ੍ਰਚਲਿਤ ਹੋ ਗਿਆ ਕਿ ਇਹ ਸਿੱਖ ਧਰਮ ਹੈ?
ਹਾਂ, ਸੋ ਧਰਮ ਵਰਡ ਜਿਹੜਾ ਨਾ, ਜੇ ਆਪਾਂ ਥੋੜ੍ਹੀ ਜਿਹੀ ਵਿਆਖਿਆ ਕਰ ਲਈਏ ਗੁਰੂ ਗ੍ਰੰਥ ਸਾਹਿਬ 'ਚੋਂ ਹੀ, ਉੱਥੇ ਉਹ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਕਿਉਂਕਿ ਇਹ ਸਾਡੇ ਲਈ ਬਹੁਤ ਵੱਡੀ ਚੁਣੌਤੀ ਹੈਗੀ ਹੈ। ਇੱਕ ਆਪਾਂ ਕਹਿ ਦਿੰਦੇ ਹਾਂ ਜਨਰਲ ਟਰਮਸ ਵਿੱਚ ਕਿ ਅਸੀਂ 5th ਲਾਰਜੈਸਟ ਵਰਲਡ ਰਿਲੀਜਨ ਹਾਂ, ਕਿਉਂਕਿ ਅਸੀਂ ਧਰਮ ਦਾ ਮਤਲਬ ਰਿਲੀਜਨ ਬਣਾ ਲਿਆ। ਧਰਮ ਦੇ 20 ਤੋਂ ਵੱਧ ਮੀਨਿੰਗਸ ਨੇ, ਇਹਦਾ ਮਤਲਬ ਡਿਊਟੀ ਵੀ ਆ, ਲੋ ਵੀ ਆ, ਰਿਸਪੋਂਸੀਬਿਲਿਟੀ ਵੀ ਆ, ਅਤੇ ਜਿਹਨੂੰ ਅਸੀਂ ਆਮ ਰਿਲੀਜਨ ਕਹਿ ਦਿੰਦੇ ਹਾਂ, ਐਕਚੁਅਲੀ ਜਿਹਦੀ ਇਹਦਾ ਇੰਟਰਪ੍ਰੀਟਿਵ ਮੀਨਿੰਗ ਲਈ ਹੈ ਨਾ, ਉਹ ਬੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਅੰਗਰੇਜ਼ੀ ਵਿੱਚ ਪ੍ਰਿੰਸੀਪਲ, ਕਿਹੜਾ ਨਿਯਮ, ਫਿਰ ਉਹ ਨਿਯਮ ਕਿਹੜੇ ਥਾਂ 'ਤੇ ਅਪਲਾਈ ਕਰਦਾ, ਉਸ ਤਰ੍ਹਾਂ ਦਾ ਵਰਡ ਯੂਜ਼ ਕਰ ਲਿਆ ਜਾਂਦਾ। ਇਹਦੇ ਬਾਰੇ ਦੱਸਿਆ ਕਿ ਇੱਕ ਨਾਮ ਧਰਮ ਦਿੱਤਾ ਸਾਨੂੰ, ਪ੍ਰਿੰਸੀਪਲ ਦਿੱਤਾ ਸੀ ਇੱਕ ਨਾਮ ਦਾ, ਅਤੇ ਜਿਹੜੇ ਉਸ ਪ੍ਰਿੰਸੀਪਲ ਨੂੰ 100% ਫੋਲੋ ਕਰਦੇ ਸੀ ਕਿ ਅਸੀਂ ਕੋਈ ਹੋਰ ਪ੍ਰਿੰਸੀਪਲ ਫੋਲੋ ਨਹੀਂ ਕਰਦੇ, ਉਹ ਸਿੱਖ ਖਾਉਂਦੇ ਸੀ। ਫਿਰ ਇਹ ਵੀ ਗੁਰੂ ਗ੍ਰੰਥ ਸਾਹਿਬ 'ਚ ਹੀ ਦੱਸਿਆ। ਫਿਰ ਉਹ ਕੀ ਕਿਹਾ ਗੁਰੂ ਨਾਨਕ ਸਾਹਿਬ ਬਾਰੇ ਕਿ ਉਹਨਾਂ ਨੇ ਕੀ ਸ਼ੁਰੂ ਕੀਤਾ, ਧਰਮ ਥੋੜ੍ਹੀ ਸ਼ੁਰੂ ਕੀਤਾ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਇਆ।
ਨਹੀਂ,
ਗੁਰੂ ਗ੍ਰੰਥ ਸਾਹਿਬ 'ਚ ਆਇਆ ਸੱਤੇ ਬਲਵੰਤ ਹੋਣਾ ਦੀ ਵਾਰ ਹੈਗੀ ਆ, ਜਿੱਥੇ ਹਿਸਟੋਰੀਕਲ ਅਕਾਊਂਟ ਲਿਖਿਆ ਉੱਥੇ ਲਿਖਿਆ ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵ ਦੇ। ਰਾਜ ਦਾ ਸਿੰਪਲ ਮੀਨਿੰਗ ਆ ਗਵਰਨੈਂਸ, ਉਹਦਾ ਮੀਨਿੰਗ ਕਿ ਸਟੇਟ ਲੈਵਲ ਦਾ ਵੀ ਹੁੰਦਾ ਬਟ ਮਿਨੀਮਮ ਮੀਨਿੰਗ ਲਏ ਜਾਂਦੇ ਜਦ ਕੋਈ ਚੀਜ਼ ਸਮਝਾਈ ਜਾ ਰਹੀ ਆ। ਸੋ ਉਹਨਾਂ ਨੇ ਗਵਰਨੈਂਸ ਸ਼ੁਰੂ ਕਰਾਈ ਕਿ ਜਿਹੜੀਆਂ ਇਕਨੋਮਿਕ ਅਤੇ ਪੋਲੀਟੀਕਲ ਪੋਲਿਸੀਜ਼ ਨੇ ਅੱਜ ਵੀ ਇਹੀ ਇਸ਼ੂ ਚੱਲ ਰਹੇ ਨੇ ਹਰ ਕੰਟਰੀ ਦੇ ਵਿੱਚ। ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਜਨਰਲੀ ਸਪੀਕਿੰਗ ਉਹ ਟੈਕਸੇਸ਼ਨ ਦਾ ਵੱਡਾ ਇਸ਼ੂ ਹੁੰਦਾ ਅਤੇ ਰਾਈਟਸ ਦਾ। ਇਟਸ ਆਲਵੇਸ ਇਕਨੋਮਿਕਸ ਐਂਡ ਪੋਲੀਟਿਕਸ ਕਿ ਪੈਸੇ ਕਿੱਦਾਂ ਇਕੱਠੇ ਕਰਨੇ ਨੇ ਟੈਕਸ ਰਾਹੀਂ ਅਤੇ ਕਿੱਥੇ ਵਰਤਣੇ ਨੇ ਅਤੇ ਪੋਲੀਟੀਕਲ ਰਾਈਟਸ ਕਿਹਨੂੰ ਕਿੰਨੇ ਦੇਣੇ ਨੇ। ਸਾਰੀਆਂ ਸਰਕਾਰਾਂ ਹੀ ਕਰ ਰਹੀਆਂ ਨੇ, ਇੰਕਲੂਡਿੰਗ ਜਿਹੜੀਆਂ ਇੰਟਰਨੈਸ਼ਨਲ ਏਜੰਸੀਜ਼ ਭਾਵੇਂ ਐਮਨੈਸਟੀ ਅਤੇ ਭਾਵੇਂ UN ਉਹ ਵੀ ਇਹੀ ਕਰਦੇ ਨੇ। ਉਸ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਵਾਤਾਵਰਣ ਦਿੱਤਾ ਕਿ ਇਹ ਇੱਕ ਨਵੇਂ ਕਿਸਮ ਦਾ ਰਾਜ ਆ, ਇਹਦੀ ਨੀਂਹ ਸੱਚ 'ਤੇ ਆ, ਇਹ ਗੁਰੂ ਗ੍ਰੰਥ ਸਾਹਿਬ ਦੇ ਕਥਨ ਨੇ, ਇਹਦੇ ਉੱਤੇ ਇੱਕ ਨਵਾਂ ਕਿਲਾ ਉਸਾਰਿਆ, ਕੋਰਟ ਇਜ਼ ਅ ਕਿਲਾ। ਹੁਣ ਇਹ ਸਭ ਕੀਤਾ ਅਤੇ ਕਿਵੇਂ ਕੀਤਾ, ਉਹਦੇ ਨਾਲ ਦੀ ਲਾਈਨ ਲਿਖੀ ਹੋਈ ਹੈ ਕਿ ਆਤਮ ਜਿਹਨੂੰ ਅਸੀਂ ਵਿਜ਼ਡਮ ਕਹਿ ਦਿੰਦੇ ਹਾਂ ਅਤੇ ਖੜਗ ਵਰਡ ਯੂਜ਼ ਕੀਤਾ ਉਹਦੇ 'ਚ ਕਿ ਵਿਜ਼ਡਮ ਸਵਰਡ ਯੂਜ਼ ਕਰਕੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਾਇਆ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਇੰਸਟੀਟਿਊਸ਼ਨਲਾਈਜ਼ ਇਹ ਹੋਈ ਕਿ ਜਿਨ੍ਹਾਂ ਨੇ ਇਹ ਕੰਮ ਐਜ਼ ਏ ਆਪਾਂ ਕਹਿੰਦੇ ਸਿਵਲ ਸਰਵੈਂਟਸ ਹੁੰਦੇ ਨੇ ਹਰ ਕੰਟਰੀ ਦੇ, ਸੋ ਜਿਹੜੇ ਸਿਵਲ ਸਰਵੈਂਟਸ ਬਣੇ ਸੀ ਨਾ ਉਹ ਸਿੱਖ ਸੀ, ਬਾਕੀ ਸਾਰੇ ਉਹ ਸੀ ਜਿਵੇਂ ਆਪਾਂ ਅਪਰੀਸ਼ੀਏਟ ਕਰ ਰਹੇ ਹਾਂ ਗੁਰੂ ਨਾਨਕ ਨੂੰ, ਜਿਵੇਂ ਅੱਜ ਵੀ ਕਿੰਨੇ ਲੋਕ ਅਪਰੀਸ਼ੀਏਟ ਕਰ ਰਹੇ ਨੇ, ਬਟ ਦੈਟ ਡਜ਼ਨਟ ਮੀਨ ਕਿ ਦੇ ਆਈਡੈਂਟੀਫਾਈ ਗੁਰੂ ਨਾਨਕਸ ਗਵਰਨੈਂਸ ਮਾਡਲ।
ਗੱਲਾਂ ਤਾਂ ਅਸੀਂ ਬਹੁਤ ਕਰ ਸਕਦੇ ਹਾਂ ਪਰ ਦੋ ਜ਼ਰੂਰੀ ਸਵਾਲ ਹਨ।
ਹਾਂਜੀ,
ਇੱਕ ਮੇਰਾ ਹੁਣ ਇਹੀ ਸਵਾਲ ਹੈ ਕਿ ਅੱਜ ਦੇ ਸੰਸਾਰ ਵਿੱਚ ਸਾਨੂੰ ਕੀ ਯਾਦ ਰੱਖਣਾ ਜ਼ਰੂਰੀ ਹੈ? ਦੇਖੋ ਬੜਾ ਆਸਾਨ ਹੈ, ਲੋਕ ਨਾ ਪੂਜਦੇ ਨੇ, ਪੂਜਣਾ ਬੜਾ ਆਸਾਨ ਹੈ ਕਿਉਂਕਿ ਪੂਜੋਗੇ ਤਾਂ ਫਿਰ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਦੀ ਕੋਈ ਲੋੜ ਨਹੀਂ। ਸੋ ਕਿਹੜੀਆਂ ਗੱਲਾਂ ਹਨ ਜਿਹੜੇ ਉਹ ਸਿਖਾ ਗਏ ਹਨ ਜੋ ਅੱਜ ਸਾਨੂੰ ਜ਼ਰੂਰ ਆਪਣੇ ਚਾਲ ਚੱਲਣ 'ਚ ਵਰਤਣੀ ਚਾਹੀਦੀ ਹੈ?
ਇਹੀ ਗੱਲ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਆਪਣੇ ਲਾਈਨਾਂ ਕਰ ਸੀ ਉਹਦੀ ਅਗਲੀ ਲਾਈਨਾਂ 'ਚ ਇਹ ਦੱਸਿਆ, ਫਿਰ ਉਹਨਾਂ ਨੇ ਕੀ ਕਿਹਾ ਕਰਨ ਲਈ? ਉਹਨਾਂ ਨੇ ਪੂਜਣ ਲਈ ਕਿਤੇ ਨਹੀਂ ਕਿਹਾ, ਕਿਉਂਕਿ ਅਸੀਂ ਤਾਂ ਵਰਸ਼ਿਪ ਜਿਹੜਾ ਹੈਗਾ ਜਿੱਥੇ ਮਰਜ਼ੀ ਬਹਿ ਕੇ ਅਸੀਂ ਸਿਰਫ ਇੱਕ ਓੰਕਾਰ ਨੂੰ ਹੀ ਪੂਜਦੇ ਹਾਂ, ਅਕਾਲ ਨੂੰ ਹੀ ਪੂਜਦੇ ਹਾਂ, ਫੋਰਮਲੈਸ ਆ, ਜਿਹੜਾ ਟਾਈਮਲੈਸ ਆ, ਜਿਹੜਾ ਡੈਥਲੈਸ ਆ, ਰਾਈਟ? ਸੋ ਉਹਨਾਂ ਨੇ ਕੀ ਕਿਹਾ, ਕਹਿੰਦੇ ਇੱਕ ਓੰਕਾਰ ਵਾਂਗੂ ਬਣ ਜਾਓ। ਜਿਹੜਾ ਐਕਚੁਅਲ ਡੈਕਲਰੇਸ਼ਨ ਆ ਨਾ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੇ ਕਰੋਏ ਆ, ਇੱਕ ਓੰਕਾਰ ਇੱਕ ਲਾਰਜ ਵਿਜ਼ਨ ਆ, ਉਸ ਤੋਂ ਬਾਅਦ ਦੱਸਿਆ ਕਿ ਆਪਣੇ ਬਿਹੇਵੀਅਰ 'ਚ ਹੀ ਲੈ ਕੇ ਆਓ ਸਤਨਾਮ, ਆਪਣੀ ਆਈਡੈਂਟੀਟੀ ਟਰੁੱਥਫੁੱਲ ਕਰੋ, ਕਰਤਾ ਪੁਰਖ ਕ੍ਰੀਏਟਿਵ ਕਰੋ, ਨਿਰਭਉ ਫੀਅਰਲੈਸ ਕਰੋ, ਨਿਰਵੈਰ ਐਨਮੀਲੈਸ ਬਣੋ, ਸਹਿਭੰਗ ਆਪਣਾ ਓਰੀਜਨਲ ਐਕਸਪੀਰੀਅੰਸ ਵੀ ਲਓ, ਕੋਈ ਬੋਰੋਡ ਐਕਸਪੀਰੀਅੰਸ ਨਾ ਜੀ ਜਾਓ। ਕਹਿੰਦੇ ਜਦ ਇਹ ਸਭ ਕੁਛ ਆ ਜਾਂਦਾ ਬਿਹੇਵੀਅਰ 'ਚ ਉਹ ਗੁਰਪ੍ਰਸਾਦ ਹੈ, ਦਿਸ ਇਜ਼ ਦਾ ਰੀਅਲ ਗ੍ਰੇਸ। ਗੁਰੂ ਅੰਗਦ ਪਾਤਸ਼ਾਹ ਇੱਦਾਂ ਦੇ ਬਣ ਗਏ ਸੀ ਭਾਈ ਲੈਣਾ, ਤਾਂ ਉਹ ਗੁਰੂ ਅੰਗਦ ਬਣੇ। ਇਹ ਸਾਨੂੰ ਸਾਰਿਆਂ ਨੂੰ ਕਿਹਾ ਕਿ ਹਰਜਨ ਐਸਾ ਚਾਹੀਏ ਜੈਸਾ ਹਰੀ ਹੋਏ, ਅਸੀਂ ਇੱਕ ਓੰਕਾਰ ਵਾਂਗੂ ਬਣਨਾ, ਸਾਨੂੰ ਇਹ ਸਿਖਾਇਆ। ਅਤੇ ਜਿਹੜੇ ਬਣਦੇ ਸੀ ਉਹਨਾਂ ਨੇ ਗਵਰਨੈਂਸ ਪੋਲਿਸੀਜ਼ 'ਤੇ ਕੰਮ ਕੀਤਾ ਸਾਢੇ 500 ਸਾਲਾਂ 'ਚ। ਅਤੇ ਜੇ ਸਟੇਟ ਅਲਟਰਾ ਕਰਪਟ ਹੋ ਗਿਆ, ਭਾਵੇਂ ਉਹ ਸਿੱਖਾਂ ਦਾ ਸੀ ਅਤੇ ਭਾਵੇਂ ਗੈਰ ਸਿੱਖਾਂ ਦਾ ਸੀ, ਮੁਗਲਾਂ ਦਾ ਸੀ, ਬ੍ਰਿਟਿਸ਼ ਦਾ ਕਿਸੇ ਵੀ, ਫਿਰ ਉਹਨਾਂ ਨੇ ਸਟੇਟਹੁੱਡ ਲਈ ਵੀ ਲੜੇ ਨੇ। ਬਟ ਸਟੇਟਹੁੱਡ ਐਂਡ ਗੋਲ ਨਹੀਂ ਸੀਗਾ, ਐਂਡ ਗੋਲ ਹੈਗਾ ਕਿ ਪੋਲਿਸੀਜ਼ ਠੀਕ ਹੋਣੀਆਂ ਚਾਹੀਦੀਆਂ ਇਕਨੋਮਿਕ ਅਤੇ ਪੋਲੀਟੀਕਲ। ਸੋ ਉਹਨਾਂ ਨੇ ਬਣਾਇਆ ਕਿ ਇੱਕ ਓੰਕਾਰ ਵਾਂਗੂ ਬਣੋ। ਇਹ ਬਹੁਤ ਰੈਵੋਲੂਸ਼ਨਰੀ ਗੱਲ ਆ, ਅੱਜ ਕੱਲ੍ਹ ਵੀ ਇਹਨੂੰ ਬਲੈਸਫਮੀ ਮੰਗਿਆ ਜਾਂਦਾ ਰਿਲੀਜਨਸ ਦੇ ਵਿੱਚ, ਬਟ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਵਰਸ਼ਿਪ ਤਾਂ ਕਰਨੀ ਨਹੀਂ, ਅਸੀਂ ਆਪਣੇ ਮਾਇੰਡ ਦੇ ਵਿੱਚ ਸ਼ਬਦ ਨੂੰ ਲਿਆਉਣਾ, ਗੁਰੂ ਸਾਡਾ ਸ਼ਬਦ ਆ ਵਿੱਚ ਇਜ਼ ਵਿਜ਼ਡਮ, ਅਤੇ ਚੇਲੇ ਉਹਦੀ ਸੁਰਤ ਆ, ਬੰਦਾ ਨਹੀਂ ਆ ਚੇਲਾ। ਇਹੀ ਸਾਨੂੰ ਅੱਜ ਜਾਰੀ ਕਰਨ ਦੀ ਲੋੜ ਆ ਕਿ ਵਿਜ਼ਡਮ ਨੂੰ ਅਪਲਾਈ ਕਰੋ, ਅਤੇ ਇਹ ਡਿਕਲੇਅਰ ਨਾ ਕਰੋ ਮੈਂ ਵੱਡਾ ਸਿੱਖ ਹਾਂ, ਛੋਟਾ ਸਿੱਖ ਹਾਂ, ਅੰਮ੍ਰਿਤਧਾਰੀ, ਇਹ ਐਵੇਂ ਡਿਵੀਜ਼ਨਸ ਬਣੀਆਂ ਨੇ। ਇਹ ਤਾਂ ਤੁਹਾਡੀ ਆਪਣੀ ਰਿਲੇਸ਼ਨਸ਼ਿਪ ਆ, ਤੁਸੀਂ ਕਿੰਨਾ ਕੁ ਦੇਣਾ ਗੁਰੂ ਨਾਲ ਰਿਸ਼ਤਾ ਰੱਖਣਾ। ਬਟ ਉਹ ਵਿਜ਼ਡਮ ਦਾ ਜਿਹੜਾ ਬਾਏ ਪ੍ਰੋਡਕਟ ਹੈਗਾ ਕਿ ਤੁਹਾਡੀ ਸੁਰਤ ਦੇ ਵਿੱਚ, ਕੌਨਸ਼ੀਅਸਨੈਸ ਦੇ ਵਿੱਚ ਇੱਕ ਓੰਕਾਰ ਨੂੰ ਪ੍ਰੈਕਟਿਸ ਕਰਨ ਦੀ ਸਿਰਫ ਜਾਂਚ ਨਹੀਂ ਆ ਜਾਂਦੀ, ਉਹ ਵਿਜ਼ੀਬਲੀ ਦੇਖਣਾ ਸ਼ੁਰੂ ਹੋ ਜਾਂਦਾ।
ਮਿਖੇਲ, ਅਸੀਂ ਬੜੀ ਆਸਾਨੀ ਨਾਲ ਕਹਿ ਜਾਂਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰ ਜਗ ਚਾਨਣ ਹੋਇਆ, ਜੋ ਗੱਲਾਂ ਤੁਸੀਂ ਕਹਿ ਰਹੇ ਹੋ ਇਹ ਆਪਣੇ ਵਿੱਚ ਵਸਾ ਕੇ ਹੀ ਇਹ ਧੁੰਦ ਜਿਹੜੀ ਹੈ ਨਾ ਦੂਰ ਹੋਵੇਗੀ, ਤਾਂ ਹੀ ਚਾਨਣ ਹੋਵੇਗਾ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ। ਮੈਂ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੀ ਸੋਹਣੀ ਤਰ੍ਹਾਂ ਕੀਤਾ। ਪਰ ਹਰਿੰਦਰ, ਜਾਂਦੇ ਜਾਂਦੇ ਮੈਂ ਜ਼ਰੂਰ ਡਿਜੀਟਲ ਲਾਇਬ੍ਰੇਰੀ ਬਾਰੇ ਪੁੱਛ ਲਵਾਂ, ਕਿਉਂਕਿ ਇਸ ਮੌਕੇ 'ਤੇ ਇਸ ਦੀ ਇਨੋਗਰੇਸ਼ਨ ਵੀ ਹੋਈ ਹੈ, ਦੱਸੋ ਇਸ ਬਾਰੇ।
ਅਸੀਂ ਐਕਚੁਲੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚ ਮੇਰਾ ਰੋਲ ਇਸ ਵੇਲੇ ਥੋੜ੍ਹਾ ਜਿਹਾ ਘੱਟ ਆ ਉੱਥੇ। ਐਕਚੁਲੀ ਮਾਈ ਵਾਈਫ ਇਜ਼ ਮੋਰ ਇਨਵੋਲਵ, ਗੁਰਪ੍ਰੀਤ ਕੌਰ ਵਿੱਚ ਗਈ ਸੀ ਕਿ ਉਹਨੇ ਸੁਲਤਾਨਪੁਰ ਲੋਧੀ ਤੋਂ ਕੱਲ੍ਹ ਹੀ ਵਾਪਸ ਆਈ ਹੈ, ਅਤੇ ਦਵਿੰਦਰਪਾਲ ਸਿੰਘ ਉਹਨੂੰ ਮੈਨੇਜ ਕਰ ਰਹੇ ਨੇ। ਜਿਹੜੀ ਇਸ ਵੇਲੇ ਓਫਿਸ਼ੀਅਲ ਸਟੇਟ ਫੰਕਸ਼ਨ ਪੰਜਾਬ ਇੰਡੀਅਨ ਸਾਈਡ ਪੰਜਾਬ ਹੋਇਆ, ਉੱਥੇ  20,000 ਸਕੁਆਇਰ ਫੁੱਟ ਦੀ ਬੜੀ ਜ਼ਬਰਦਸਤ ਇੱਕ ਪ੍ਰਦਰਸ਼ਨੀ ਲਾਈ ਆ, ਜਿਹਦੇ ਵਿੱਚ ਇਹੋ ਜਿਹੀਆਂ ਆਪਾਂ ਗੱਲਾਂ ਕੀਤੀਆਂ ਨੇ, ਉਹਨਾਂ ਨੂੰ ਥੋੜ੍ਹੇ ਜਿਹੇ ਹੋਰ ਟੈਂਜੀਬਲ ਰੂਪ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇੱਕ ਸਟੋਰੀ ਟੈਲਿੰਗ ਆ, ਗੱਲ ਸਾਰੀ ਹੈਗੀ ਨੈਰੇਟਿਵ ਦੀ। ਅਤੇ ਉਹਦੇ 'ਚ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਨੈਰੇਟਿਵ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ, ਜਿਹੜਾ ਨੈਰੇਟਿਵ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਅਤੇ ਸਾਡੇ ਐਕਸੈਪਟੇਬਲ ਸੋਰਸਿਸ ਵਿੱਚ ਹੈ, ਉਹ ਸੋਮਿਆਂ ਰਾਹੀਂ ਦੱਸਿਆ ਜਾਵੇ। ਸੋ ਇੱਕ ਤਾਂ ਉਹ ਇੱਥੇ ਹੁਣੇ ਹੋ ਕੇ ਹਟਿਆ, ਨਾਲ ਨਾਲ ਅਸੀਂ ਇੰਸਟੀਟਿਊਟ ਵਿੱਚ ਵੀ ਪਹਿਲੀ ਵਾਰ ਇੱਕ ਕਾਲ ਆਊਟ ਕੀਤਾ ਸੀ, ਅਤੇ ਸਾਡੇ ਕੋਲ ਗਲੋਬਲੀ ਕਾਲ ਆਊਟ ਕੀਤਾ ਸੀ ਕਿ ਅਸੀਂ ਉਹ ਵੀ ਇੱਕ ਆਪਣੇ ਆਪ ਵਿੱਚ ਬੜੀ ਨਿਵੇਕਲੀ ਗੱਲ ਸੀ। ਅਸੀਂ ਵੈਂਕੂਵਰ ਵਿੱਚ ਉਹਦੀ ਪ੍ਰਸ਼ਨਰੀ ਲਾਈ ਸੀਗੀ ਅਤੇ ਉੱਥੇ ਕਾਨਫਰੰਸ ਕੀਤੀ ਜਿੱਥੇ ਸਿੱਖ ਸਮਾਜ ਦੇ ਵਿੱਚ ਨਾ ਸਾਰਿਆਂ ਨੇ, ਤਾਂ ਮੈਂ ਵੀ ਹੁਣ ਚਿੱਟੀ ਡਾੜੇ ਵਾਲਾ ਹੀ ਹੋ ਗਿਆ ਹੈਗਾ, ਬਟ ਸਾਰੇ ਨਾ ਬਜ਼ੁਰਗ ਹੀ ਗੱਲ ਕਰ ਰਹੇ ਹੁੰਦੇ ਚਿੱਟੀ ਦਾੜਿਆਂ ਵਾਲੀ, ਅਤੇ ਸਾਰੇ ਹੀ ਬੰਦੇ ਹੁੰਦੇ ਨੇ ਅਧੇੜਲੀ ਉਮਰ ਤੋਂ ਗਾਹਾਂ ਦੇ। ਸੋ ਅਸੀਂ ਇੰਸਟੀਟਿਊਟ ਵਿੱਚ ਇੱਕ ਇਹ ਵੀ ਕੰਮ ਕੀਤਾ ਇਸ ਵਾਰੀ ਕਿ ਜਿਵੇਂ ਐਗਜੀਬਿਸ਼ਨਾਂ ਲੱਗ ਰਹੀਆਂ ਨੇ ਉਹਨਾਂ ਦੀ ਸਪੋਰਟ ਵੀ ਕਰ ਰਹੇ ਹਾਂ, ਪੰਜਾਬ ਵਿੱਚ ਵੀ ਲੱਗੀ ਹੈ। ਇਨਫੈਕਟ ਪਰਸਨਲੀ ਆਈ ਹੈਵ ਗੋਨ ਟੂ ਸੈਵਰਲ ਕੰਟਰੀਜ਼ ਦਿਸ ਈਅਰ, ਐਂਡ ਦੀ ਆਈਡੀਆ ਇਸ ਕਿ ਪੋਰਟਰੇਟ ਤੋਂ ਬਾਹਰ ਆਓ। ਇਹ 100 ਸਾਲ ਪੁਰਾਣਾ ਪੋਰਟਰੇਟ ਆ, ਗੁਰ ਕੀ ਮੂਰਤ ਮਨ ਮੈਂ ਧਿਆਨ ਆ ਗੁਰਬਾਣੀ ਮੁਤਾਬਕ, ਉਹ ਐਜ਼ ਏ ਵਿਜੂਅਲ ਏਡ ਜੇ ਯੂਜ਼ ਕਰਨੀ ਪੈਂਦੀ ਹੈ ਕਰ ਲਓ, ਬਟ ਨਾਲ ਉੱਥੇ ਲਿਖ ਦਿਉ ਕਿ ਬਈ ਇਹ ਇਮੈਜਿਨੇਟਿਵ ਆ, ਇਹ ਆਰਟਿਸਟ ਦੀ ਇਮੈਜੀਨੇਸ਼ਨ ਆ, ਐਕਚੁਅਲ ਗੁਰੂ ਆ ਉਹ ਤੁਹਾਡੇ ਮਾਇੰਡ ਦੇ ਵਿੱਚ ਡਿਵੈਲਪ ਹੋਊਗਾ, ਐਂਡ ਦੈਟਸ ਅਬਾਊਟ ਦਾ ਵਿਜ਼ਡਮ। ਸੋ ਅਸੀਂ ਐਗਜ਼ੀਬਿਸ਼ਨਾਂ ਵਿੱਚ ਵੀ ਜਦ ਲਾ ਰਹੇ ਹਾਂ ਜਾਂ ਕਾਨਫਰੰਸਿਸ ਵਿੱਚ ਜਾ ਰਹੇ ਹਾਂ ਜਾਂ ਜਿਹੜੀਆਂ ਸੰਗਤ ਦੇ ਲੈਵਲ 'ਤੇ ਜਾਂ ਪਰਸਨਲ ਲੈਵਲ 'ਤੇ ਵੀ ਕਿੱਥੇ ਕਨਵਰਸੇਸ਼ਨਸ ਕਰ ਰਹੇ ਹਾਂ, ਉੱਥੇ ਜ਼ਿਆਦਾ ਗੱਲ ਹੈਗੀ ਕਿ ਇੱਕ ਓਅੰਕਾਰ ਨੂੰ ਪਰਸਨਲਾਈਜ਼ ਕਰੋ। ਇਹ ਡੈਕਲੇਰੇਸ਼ਨ ਬਹੁਤ ਮਹੱਤਵਪੂਰਨ ਹੈ, ਇਹਨੇ ਸਾਰਿਆਂ ਨੂੰ ਹਿਲਾ ਕੇ ਰੱਖਤਾ ਸੀਗਾ, ਇਨਕਲੂਡਿੰਗ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਪਰਿਵਾਰ ਨੂੰ ਵੀ। ਅਤੇ ਪੇਸ਼ੈਂਸ ਹੋਵੇ, ਫਿਰ ਜਦੋਂ ਹਿਲ ਜਾਂਦਾ ਬੰਦਾ ਫਿਰ ਉਹਨੂੰ ਆਪਣੇ ਬਿਹੇਵੀਅਰ ਵਿੱਚ ਚੇਂਜ ਕਰਨ ਨੂੰ ਲੈ ਕੇ ਆਉਂਦਾ, ਜਦੋਂ ਬਿਹੇਵੀਅਰ ਚੇਂਜ ਹੋ ਕੇ ਇੱਕ ਓਅੰਕਾਰ ਵਾਲਾ ਬਣਨਾ ਸ਼ੁਰੂ ਹੋ ਜਾਂਦਾ, ਉਹਨੂੰ ਨਾਮ ਕਲਚਰ ਆਖਿਆ ਜਾਂਦਾ।
ਹਰਿੰਦਰ, ਇੰਨੀ ਖੂਬਸੂਰਤ ਗੱਲਾਂ ਤੁਸੀਂ ਅੱਜ ਕੀਤੀਆਂ ਨੇ ਸਾਡੇ ਸਟੂਡੀਓ 'ਚ ਆ ਕੇ, ਵਾਕਈ ਸਾਡੇ ਤਨ ਭਾਗ ਹਨ ਕਿ ਤੁਸੀਂ ਉਚੇਚਾ ਆਸਟ੍ਰੇਲੀਆ ਆਏ ਹੋ ਇਸ ਮੌਕੇ 'ਤੇ। ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਵੀ ਆਏ ਹੋ, ਗੱਲਾਂ ਬਾਤਾਂ ਕੀਤੀਆਂ ਨੇ। ਮੈਨੂੰ ਯਕੀਨ ਹੈ ਕਿ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਪਸੰਦ ਆਈਆਂ ਹੋਣਗੀਆਂ।
ਮਿਹਰਬਾਨੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।